ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਏਆਣਾ ਦਰਗਹ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਏਆਣਾ ਦਰਗਹ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨਿਸ਼ਾਨ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨਿਸ਼ਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਤੋਂ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੇਣ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਤਥਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਬ੍ਰਾਹਮਣ ਕਾਜੀ ਅਤੇ ਯੋਗੀ ਇਹ ਤਿੰਨੇ ਇਕੱਠੇ ਹੋ ਕੇ ਆਏ। ਜਦੋਂ ਇਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਪਮਾ ਸਰਵਣ ਕੀਤੀ, ਵਡਿਆਈ ਸੁਣੀ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚ ਦਾ ਪ੍ਰਚਾਰ ਕਰਦੇ ਨੇ, ਸੱਚ ਬੋਲਦੇ ਨੇ, ਔਰ ਇਹ ਤਿੰਨੇ ਹੀ ਸਤਿਗੁਰਾਂ ਦੇ ਪਾਸ ਇਕੱਠੇ ਹੋ ਕੇ ਆਏ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਖਰਾ ਕਿਸ ਨੂੰ ਆਖੀਦਾ ਹੈ, ਕਿਉਂਕਿ ਖੋਟਾ ਅਤੇ ਖਰਾ ਇਹਨਾਂ ਦੀ ਪਹਿਚਾਣ ਕਿਵੇਂ ਹੋ ਸਕਦੀ ਹੈ। ਜਿਵੇਂ ਅੱਜ ਦੇ ਸਮੇਂ ਅੰਦਰ ਬਹੁਤ ਸਾਰੇ ਨਕਲੀ ਨੋਟ, ਖੋਟੇ ਨੋਟ ਜਿਹੜੇ ਨੇ ਉਹ ਅਸਲੀਆਂ ਦੇ ਵਿੱਚ ਰਲਾ ਕੇ ਆ ਰਹੇ ਨੇ, ਕਈਆਂ ਨੂੰ ਪਤਾ ਨਹੀਂ ਲੱਗਦਾ। ਭਾਵੇਂ ਸਰਕਾਰ ਤਤਪਰ ਹੈ ਖੋਟੇ ਨੋਟ ਫੜਨ ਨੂੰ, ਥਾਂ ਥਾਂ 'ਤੇ ਛਾਪੇ ਵੀ ਮਾਰੇ ਜਾਂਦੇ ਨੇ ਜਦੋਂ ਪਤਾ ਲੱਗ ਜਾਂਦਾ, ਪਰ ਕਈ ਵਾਰ ਕਈਆਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਨਕਲੀ ਹੈ ਕਿ ਅਸਲੀ ਹੈ, ਇਹ ਖੋਟਾ ਹੈ ਕਿ ਖਰਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਮਨੁੱਖ ਦੇ ਬਾਰੇ ਵੀ ਨਹੀਂ ਪਤਾ ਲੱਗਦਾ ਵੀ ਇਹ ਖੋਟਾ ਹੈ ਕਿ ਖਰਾ ਹੈ। ਹੁਣ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਖੋਟੇ ਅਤੇ ਖਰੇ ਦੀ ਪਰਖ ਕਿਵੇਂ ਕਰੀਏ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਖੋਟੇ ਅਤੇ ਖਰੇ ਉਸ ਵਾਹਿਗੁਰੂ ਦੇ ਦਰਬਾਰ ਅੰਦਰ ਪਰਖੇ ਜਾਂਦੇ ਨੇ ਜਿਹੜੇ ਖਰੇ ਨੇ, ਉਹ ਖਜ਼ਾਨੇ ਵਿੱਚ ਪਾਏ ਜਾਂਦੇ ਨੇ जेड़े खोटे ने वो बाहर वार सुटे जाते ने। सतसंग जी सतगुरु गुरु नानक साहब जी महाराज नू जदों इन्हां तिन्हां ही ब्राह्मण योगी ते मुसलमान ने बेनती की ते सतगुरु पातशाह जी कहन लगे नानक जे विच रुपा होए खरा खरा आखै सब कोए, जे रुपये दे विच चांदी होवे ते फिर उन्हूं सारे ही खरा खरा बोलदे ने, क्योंकि पुरातन समय ऐसे रुपये सन जिन्हां दे विच चांदी हुंदी सी उन्हूं टनकाया जांदा सी, जे वह टनकदा सी ते उहदे विच चांदी परखी जांदी सी, ते जे वह टनकदा नहीं सी ते साध संगत जी समझदे सी भी ये खोटा है, इहदे विच चांदी नहीं। इस तरह साहिब सतगुरु पातशाह जी कहण लगे भई जे मनुख दा मन साफ है, जे नीयत साफ है ते फिर सारे ही चंगा चंगा कहिंदे ने। हुण कई बार असीं बाहरले लिबास नूं वेख के हरेक नूं ही चंगा चंगा कह देने भी इह भी चंगा इह भी चंगा, पर असी कदी परख नहीं कीती भी ये खोटा है कि खरा है। सतगुरु पातशाह जी कहन लगे जिन्हां दे अंदर सच रूपी रूपा है ना, उन्हां नूं हरेक कोई खरा खरा आखदा है। सच्चा मार्ग चलदिआं उस्तत करे जहान, जेड़ा सच दा पल्ला फड़ के सच दे मार्ग ते चलदा है, सच बोलदा है। सतसंगा जी दुनिया दे लोग सारा संसार उन्हां दी उपमा करदा है, उन्हां नूं खरा खरा कहिंदे ने, सच्चा सच्चा कहिंदे ने। पर जे नीयत साफ नहीं, दिल दे अंदर खोट है, ईरखा है, दुबदा है, बखीली है, ते सतसंगत जी फिर कोई भी खरा चंगा नहीं आखदा, फिर तो सारे ही ये गल कह देंदे भी ये खोटा आदमी, आपां इहदे तों की लैणा। तो सतगुरु गुरु नानक साहब सच्चे पातशाह जी ने आए हुए ये जेड़े तीनों ही धर्म के ठेकेदार सन, ब्राह्मण योगी ते काजी, हुण नाल सच्चे पातशाह जी ने इन्हां दियां जिहड़ियां नीतां सी, इन्हां दे जिहड़े कर्म सन, उन्हां दा भी जिक्र कीता है, नाल इन्हां नूं सच्चाई दसी है ब्राह्मण कौन है, काजी कौन है, योगी कौन है, सियाणा कौन है। ये सारी विचार सतगुरु पातशाह जी ने अज दे इस पावन शब्द अंदर इन्हां तिन्हां दे प्रथाए उचारण कीती है। आओ प्यार सहित मन बिरतियां नूं एकाग्र करके सतगुरां दे पावन श्री मुख वाक दी कथा विचार दी सांझ करिए जी।
सतनाम
ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ।
ਸਤਸੰਗ ਜੀ, ਅਰਾਗ ਧਨਾਸਰੀ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 662 ਤੇ ਸੁਭਾਏਮਾਨ ਹੈ।
ਕਾਇਆ ਕਾਗਦ ਮਨ ਪਰਵਾਣਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਇਆ ਕਾਗਦ, ਇਹ ਜਿਹੜਾ ਸਰੀਰ ਹੈ ਨਾ, ਇਹ ਕਾਗਜ਼ ਵਰਗਾ ਹੈ। ਜਿਵੇਂ ਕਾਗਜ਼ ਖਿਨ ਭੰਗਰ ਹੈ, ਪਾਣੀ ਦੀਆਂ ਬੂੰਦਾਂ ਪੈ ਗਈਆਂ ਉਸੇ ਵੇਲੇ ਗਲ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਪਰ ਜੇ ਕਿਤੇ ਉਸ ਕਾਗਜ਼ ਨੂੰ ਠੰਡਾ ਲੱਗ ਜਾਵੇ, ਤੇਲ ਲੱਗ ਜਾਵੇ ਜਾਂ ਘਿਓ ਆਦਿਕ ਲੱਗ ਜਾਵੇ, ਤੇ ਸਤਸੰਗ ਜੀ ਫਿਰ ਉਹ ਕਾਗਜ਼ ਗਲਦਾ ਨਹੀਂ। ਪਰ ਵੈਸੇ ਕਾਗਜ਼ ਜਿਹੜਾ ਨਾ, ਇਹਦੇ 'ਤੇ ਪਾਣੀ ਦੀਆਂ ਬੂੰਦਾਂ ਪੈ ਜਾਣ ਤੇ ਗਲ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਰੀਰ ਨਾਸਵੰਤ ਹੈ, ਇਹ ਤਾਂ ਕਾਗਜ਼ ਵਰਗਾ ਹੈ, ਬਿਨਸਨਹਾਰ ਹੈ। ਪਰ ਜੇ ਕਿਤੇ ਇਸ ਸਰੀਰ ਰੂਪੀ ਕਾਗਜ਼ ਨੂੰ ਸਤਸੰਗਤ ਜੀ ਨਾਮ ਦੀ ਥੰਧਿਆਈ ਲੱਗ ਜਾਵੇ ਤੇ ਫਿਰ ਇਹ ਬਿਣਸਦਾ ਨਹੀਂ। ਭਾਵ ਫਿਰ ਇਹ ਸਦਾ ਹੀ ਦੁਨੀਆਂ ਦੇ ਅੰਦਰ ਜਿਉਂਦਾ ਹੈ, ਭਾਵੇਂ ਸਰੀਰ ਤਾਂ ਨਾਸਵੰਤ ਹੈ, ਸਰੀਰ ਤਾਂ ਸਦੀਵ ਕਾਲ ਰਹਿੰਦੇ ਨਹੀਂ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਕਾਗਜ਼ ਬਿਣਸਣ ਵਾਲੀ ਚੀਜ਼ ਹੈ, ਇਸੇ ਤਰ੍ਹਾਂ ਇਹ ਸਰੀਰ ਵੀ ਬਿਣਸਣ ਵਾਲਾ ਹੈ। ਮਨ ਪਰਵਾਣਾ ਤੇ ਸਤਸੰਗਤ ਜੀ ਜਿਹੜਾ ਮਨ ਹੈ ਨਾ, ਇਹ ਹੈ ਲਖਾਰੀ, ਤੇ ਪਰਵਾਣਾ ਦਾ ਅਰਥ ਹੈ ਲਿਖਣਾ। ਇਹ ਸੰਕਲਪਾਂ ਵਿਕਲਪਾਂ ਫੁਰਨਿਆਂ ਦੇ ਲੇਖ ਇਸ ਸਰੀਰ ਰੂਪੀ ਕਾਗਜ਼ ਦੇ ਉੱਤੇ ਲਿਖੀ ਜਾਂਦਾ ਹੈ। ਇਹ ਜਿਹੜਾ ਮਨ ਪਰਵਾਣਾ ਹੈ ਨਾ, ਇਹ ਇਉਂ ਸਮਝਦਾ ਹੈ ਕਿ ਇਸ ਸਰੀਰ ਰੂਪੀ ਕਾਗਜ਼ ਨੇ ਸਦੀਵ ਕਾਲ ਰਹਿਣਾ। ਭਗਤ ਰਵਿਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਣ ਸਿਰ ਉੱਪਰ ਮਰਨਾ, ਕਿਆ ਤੈਂ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਭਗਤ ਰਵਿਦਾਸ ਜੀ ਕਹਿੰਦੇ ਹੇ ਅਣਜਾਣ, ਹੇ ਬੇਸਮਝ ਪੁਰਖਾ, ਤੂੰ ਕੀ ਜੀਵਨ ਅਤੇ ਜਗਤ ਨੂੰ ਸੱਚ ਕਰਕੇ ਜਾਣ ਲਿਆ। ਜਿਸ ਜੀਵਨ ਨੂੰ, ਜਿਸ ਜਗਤ ਨੂੰ ਅਸੀਂ ਸੱਚ ਕਰਕੇ ਮੰਨਿਆ, ਇਹ ਸੱਚ ਨਹੀਂ। ਇਹ ਜੀਵਨ ਵੀ ਬਿਨਸੰਹਾਰ ਹੈ, ਜਗਤ ਵੀ ਸਦੀਵ ਕਾਲ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਜਿਵੇਂ ਰਾਤ ਦਾ ਸੁਪਨਾ ਸਦੀਵ ਕਾਲ ਨਹੀਂ, ਜਿਵੇਂ ਬਾਜ਼ੀਗਰ ਦੀ ਖੇਡ ਸਦਾ ਵਾਸਤੇ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਨੂੰ ਵੀ ਇਸ ਤਰ੍ਹਾਂ ਹੀ ਜਾਣਨਾ ਕਰੋ, ਅਥਵਾ ਜਗਤ ਨੂੰ ਵੀ ਇਸ ਤਰ੍ਹਾਂ ਜਾਣਨਾ ਕਰੋ। ਇਹ ਨਾਸਵੰਤ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ। ਇਹ ਸਰੀਰ ਰੂਪੀ ਕਾਗਜ਼ ਦੇ ਉੱਪਰ ਮਨ ਰੂਪੀ ਲਿਖਾਰੀ ਜਿਹੜਾ ਹੈ ਨਾ, ਇਹ ਕਈ ਤਰ੍ਹਾਂ ਦੇ ਫੁਰਨਿਆਂ ਦੇ ਲੇਖ ਲਿਖੀ ਜਾਂਦਾ ਹੈ। ਫੁਰਨੇ ਮਨ ਕਰਦਾ ਹੈ, ਲਿਖੇ ਸਰੀਰ ਰੂਪੀ ਕਾਗਜ਼ 'ਤੇ ਜਾਂਦੇ ਨੇ। ਜਿਵੇਂ ਮਨ ਚਿਤਵਣੀ ਚਿਤਵਦਾ ਹੈ ਨਾ, ਅਤੇ ਸਾਧ ਸੰਗਤ ਜੀ ਆਪਾਂ ਕਾਗਜ਼ ਦੇ ਉੱਤੇ ਲਿਖੀ ਜਾਂਦੇ ਹਾਂ, ਕਿਸੇ ਨੂੰ ਚਿੱਠੀ ਲਿਖਣੀ ਹੋਵੇ, ਮਨ ਸਾਨੂੰ ਕਹੀ ਜਾਂਦਾ ਵੀ ਇਸ ਤਰ੍ਹਾਂ ਲਿਖੀ ਜਾ, ਇਸ ਤਰ੍ਹਾਂ ਲਿਖੀ ਜਾ, ਅਸੀਂ ਉਸੇ ਅਨੁਸਾਰ ਹੀ ਉਹ ਕਾਗਜ਼ ਦੇ ਉੱਤੇ ਲਿਖੀ ਜਾਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਸਰੀਰ ਰੂਪੀ ਕਾਗਜ਼ ਦੇ ਉੱਪਰ ਮਨ ਰੂਪੀ ਜਿਹੜਾ ਲਿਖਾਰੀ ਹੈ ਨਾ ਸਤ ਸੰਗਤ ਜੀ, ਇਹ ਫੁਰਨਿਆਂ ਦੇ ਲੇਖ ਲਿਖੀ ਜਾਂਦਾ ਹੈ।
ਸਿਰ ਕੀ ਲੇਖ ਨਾ ਪੜੈ ਇਹ ਆਣਾ।
ਪਰ ਸਤ ਸੰਗਤ ਜੀ ਸਿਰ ਦੇ ਲੇਖ ਜਿਹੜੇ ਸਾਡੇ ਮਸਤਕ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਲੇਖ ਲਿਖੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਣਜਾਣ ਉਹਨਾਂ ਲੇਖਾਂ ਨੂੰ ਨਹੀਂ ਪੜ੍ਹਦਾ। ਹੁਣ ਕਈਆਂ ਨੂੰ ਸਾਧ ਸੰਗਤ ਜੀ ਲੇਖ ਪੜ੍ਹਨ ਦਾ ਬੜਾ ਸ਼ੌਂਕ ਹੁੰਦਾ ਹੈ, ਅਖਬਾਰ ਦੇ ਵਿੱਚ ਲੇਖ ਆਉਂਦੇ ਹੋਣ ਤੇ ਉਹ ਬੜੇ ਧਿਆਨ ਨਾਲ ਪੜ੍ਹਦੇ ਨੇ, ਤੇ ਕਈਆਂ ਨੂੰ ਲੇਖ ਲਿਖਣ ਦਾ ਵੀ ਬੜਾ ਸ਼ੌਂਕ ਹੁੰਦਾ ਹੈ। ਉਹ ਬੜੇ ਸ਼ੌਂਕ ਦੇ ਨਾਲ ਲੇਖ ਲਿਖ ਲਿਖ ਕੇ ਅਖਬਾਰਾਂ ਵਿੱਚ ਵੀ ਦਿੰਦੇ ਨੇ। ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਇੱਕ ਬ੍ਰਾਹਮਣ ਚੰਗੀ ਵਿੱਦਿਆ ਪੜ੍ਹਿਆ ਹੋਇਆ ਸੀ ਅਤੇ ਉਹਨੂੰ ਸ਼ੌਂਕ ਸੀ ਸਿਰ ਦੇ ਲੇਖ ਪੜ੍ਹਨ ਦਾ। ਜਦੋਂ ਕਿਸੇ ਪ੍ਰਾਣੀ ਨੇ ਚੜ੍ਹਾਈ ਕਰਨੀ, ਉਹਨੇ ਸ਼ਮਸ਼ਾਨ ਘਾਟ ਵਿੱਚ ਚਲੇ ਜਾਣਾ, ਜਦੋਂ ਪ੍ਰਾਣੀ ਦਾ ਸੰਸਕਾਰ ਹੋ ਜਾਣਾ ਅਤੇ ਉਹਨੇ ਜਿਹੜੀਆਂ ਖੋਪਰੀਆਂ ਸੀ ਨਾ, ਸਿਰ ਦੀ ਖੋਪਰੀ, ਇਹਦੇ ਲੇਖ ਪੜ੍ਹਦੇ ਰਹਿਣਾ ਵੀ ਇਹਦੇ ਸਿਰ 'ਤੇ ਕੀ ਲਿਖਿਆ ਸੀ, ਇਹਦੇ ਸਿਰ 'ਤੇ ਕੀ ਲਿਖਿਆ ਸੀ। ਸਾਖੀਕਾਰ ਨੇ ਜ਼ਿਕਰ ਕੀਤਾ ਵੀ ਇੱਕ ਦਿਨ ਉਹਨੂੰ ਇੱਕ ਐਸੀ ਖੋਪਰੀ ਮਿਲੀ ਜਿਹਦੇ ਉੱਤੇ ਲਿਖਿਆ ਸੀ ਵੀ ਇਹ ਖੋਪਰੀ ਇੱਕ ਪੰਡਿਤ ਚੁੱਕ ਕੇ ਲੈ ਜਾਵੇਗਾ, ਉਹ ਲਿਜਾ ਕੇ ਆਪਣੇ ਸੰਦੂਕ ਵਿੱਚ ਰੱਖ ਦੇਵੇਗਾ। ਪਰ ਅੱਗੋਂ ਨਹੀਂ ਸੀ ਪਤਾ ਵੀ ਅੱਗੇ ਕੀ ਹੋਵੇਗਾ। ਸਤਿ ਸੰਗਤ ਜੀ, ਉਹ ਜਿਹੜਾ ਪੰਡਿਤ ਪ੍ਰਾਣੀਆਂ ਦੇ ਲੇਖ ਪੜ੍ਹਦਾ ਸੀ, ਉਹਨੇ ਉਹ ਖੋਪਰੀ ਚੁੱਕੀ, ਘਰ ਲਿਆਇਆ, ਘਰ ਲਿਆਣ ਕੇ ਉਹਨੇ ਉਹ ਸੰਦੂਕ ਵਿੱਚ ਰੱਖ ਦਿੱਤੀ। ਇਸ ਚੀਜ਼ ਨੂੰ ਪਰਖਣ ਵਾਸਤੇ ਵੀ ਅੱਗੇ ਕੀ ਹੋਵੇਗਾ। ਹੁਣ ਉਹ ਆਪ ਕਿਤੇ ਬਾਹਰ ਚਲੇ ਗਿਆ, ਮਗਰੋਂ ਪੰਡਤਾਣੀ ਨੇ ਜਦੋਂ ਸੰਦੂਕ ਖੋਲ੍ਹਿਆ ਅਤੇ ਉਹਦੇ ਵਿੱਚ ਮੁਰਦੇ ਦੀ ਖੋਪਰੀ ਪਈ ਹੋਈ ਸੀ, ਉਹ ਡਰ ਗਈ ਵੀ ਹੋ ਸਕਦਾ ਬ੍ਰਾਹਮਣ ਨੇ ਮੇਰੇ ਮਾਰਨ ਵਾਸਤੇ ਇਹ ਰੱਖੀ ਹੋਵੇ। ਤੇ ਸਤ ਸੰਗਤ ਜੀ, ਉਸ ਪੰਡਤਾਣੀ ਨੇ ਉਹ ਖੋਪਰੀ ਸੰਦੂਕ ਵਿੱਚੋਂ ਕੱਢੀ ਤੇ ਲਿਜਾ ਕਰਕੇ ਉਹਨੇ ਛੱਪੜ ਵਿੱਚ ਸੁੱਟ ਦਿੱਤੀ। ਜਦੋਂ ਪੰਡਿਤ ਆਇਆ, ਉਹਨੇ ਸੰਦੂਕ ਵੇਖਿਆ, ਸੰਦੂਕ ਵਿੱਚ ਖੋਪਰੀ ਨਹੀਂ। ਉਹਨੇ ਪੰਡਤਾਣੀ ਨੂੰ ਪੁੱਛਿਆ ਵੀ ਇੱਥੇ ਖੋਪਰੀ ਰੱਖੀ ਸੀ? ਕਹਿਣ ਲੱਗੀ ਤੂੰ ਮੇਰੇ ਮਾਰਨ ਵਾਸਤੇ ਰੱਖੀ ਸੀ। ਕਹਿਣ ਲੱਗਾ ਨਹੀਂ, ਮੈਂ ਇਸ ਵਾਸਤੇ ਰੱਖੀ ਸੀ ਵੀ ਇਹਦਾ ਅੱਗੇ ਕੀ ਹੋਵੇਗਾ। ਕਹਿਣ ਲੱਗੀ ਉਹ ਮੈਂ ਛੱਪੜ ਵਿੱਚ ਸੁੱਟ ਆਈ ਹਾਂ। ਕਹਿਣ ਲੱਗਾ ਬਸ ਇਹੀ ਵੇਖਣਾ ਸੀ ਵੀ ਅੱਗੇ ਕੀ ਹੋਵੇਗਾ, ਅੱਗੇ ਉਹਨੇ ਛੱਪੜ 'ਚ ਹੀ ਜਾਣਾ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਈਆਂ ਨੂੰ ਸ਼ੌਂਕ ਹੁੰਦਾ ਲੇਖ ਪੜ੍ਹਨ ਦਾ, ਪਰ ਆਪਣੇ ਸਿਰ ਦੇ ਲੇਖ ਇਹ ਜੀਵ ਨਹੀਂ ਪੜ੍ਹਦਾ। ਅਥਵਾ ਸਿਰ ਕੇ ਲੇਖ ਨਾ ਪੜ੍ਹੇ ਇਹ ਆਣਾ ਅਣਜਾਣ ਬੇਸਮਝ ਮਨੁੱਖ, ਸਿਰ ਜੋ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸ ਪਰਮੇਸ਼ਰ ਦੇ ਜਿਹੜੇ ਲਿਖੇ ਹੋਏ ਲੇਖ ਨੇ ਨਾ, ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਦੇ, ਇਹ ਪੜ੍ਹਦਾ ਨਹੀਂ। ਭਾਵ ਇਹ ਧਾਰਮਿਕ ਗ੍ਰੰਥਾਂ ਨੂੰ ਵਿਚਾਰਦਾ ਨਹੀਂ, ਉਹਨਾਂ ਅਨੁਸਾਰ ਆਪਣਾ ਜੀਵਨ ਨਹੀਂ ਢਾਲਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਇਹ ਸ਼੍ਰੋਮਣੀ ਪਰਮਾਤਮਾ ਦੇ ਜੋ ਧਾਰਮਿਕ ਗ੍ਰੰਥ ਹਨ ਉਹਨਾਂ ਦੇ ਲੇਖਾਂ ਨੂੰ ਨਹੀਂ ਪੜ੍ਹਦਾ। ਅਣਜਾਣ
ਦਰਗਹਿ ਘੜੀ ਹੈ ਤਿੰਨੇ ਲੇਖ,
ਦਰਗਾਹ ਦੇ ਵਿੱਚ ਤਿੰਨ ਤਰ੍ਹਾਂ ਦੇ ਲੇਖ ਘੜੇ ਜਾਂਦੇ ਨੇ। ਸਤਿਸੰਗਤ ਜੀ, ਤਿੰਨ ਪ੍ਰਕਾਰ ਦੇ ਬੰਦਿਆਂ ਦਾ ਲੇਖਾ ਹੁੰਦਾ ਹੈ, ਰਜੋਗੁਣ, ਤਮੋਗੁਣ ਤੇ ਸਤੋਗੁਣ। ਇਹ ਤਿੰਨ ਤਰ੍ਹਾਂ ਦੇ ਲੇਖ ਜਿਹੜੇ ਉੱਥੇ ਘੜੇ ਜਾਂਦੇ ਨੇ। ਕਈਆਂ ਮਨੁੱਖਾਂ ਨੂੰ ਸ਼ਾਂਤਕੀ ਸੁਭਾਅ ਦਾ ਲੇਖ ਪਰਮੇਸ਼ਰ ਵੱਲੋਂ ਪ੍ਰਾਪਤ ਹੁੰਦਾ ਹੈ, ਕਈਆਂ ਬੰਦਿਆਂ ਨੂੰ ਰਜੋ ਗੁਣੀ ਦਾ ਲੇਖ ਪ੍ਰਾਪਤ ਹੁੰਦਾ ਤੇ ਕਈਆਂ ਨੂੰ ਤਮੋ ਗੁਣੀ ਦਾ ਪ੍ਰਾਪਤ ਹੁੰਦਾ। ਕਈ ਸ਼ਾਂਤ ਸੁਭਾਅ ਵਾਲੇ ਨੇ, ਕਈ ਲੋਭੀ ਨੇ ਤੇ ਸਤਿਸੰਗਤ ਜੀ ਕਈ ਹੰਕਾਰੀ ਨੇ। ਇਹ ਤਿੰਨ ਤਰ੍ਹਾਂ ਦੇ ਲੇਖ ਦਰਗਾਹ ਵਿੱਚ ਘੜੇ ਜਾਂਦੇ ਨੇ। ਜਿਵੇਂ ਇੱਕ ਰਾਜੇ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀਆਂ ਮੋਹਰਾਂ ਘੜੀਆਂ ਜਾਂਦੀਆਂ ਨੇ ਨਾ, ਇੱਕ ਸੋਨੇ ਦੀਆਂ, ਚਾਂਦੀ ਦੇ ਰੁਪਈਏ ਤੇ ਤਾਂਬੇ ਦੇ ਪੈਸੇ। ਇਹ ਤਿੰਨ ਤਰ੍ਹਾਂ ਦੀ ਘਾੜਤ ਘੜੀ ਜਾਂਦੀ ਹੈ ਰਾਜਿਆਂ ਦੇ ਦਰਬਾਰ ਅੰਦਰ। ਤੇ ਸਤਿਸੰਗਤ ਜੀ, ਇਸੇ ਤਰ੍ਹਾਂ ਪਰਮੇਸ਼ਰ ਦੀ ਦਰਗਾਹ ਅੰਦਰ ਸ਼ਾਂਤਕੀ ਸੁਭਾਅ ਇਹ ਸੋਨੇ ਦੀ ਮੋਹਰ ਹੈ, ਰਾਜਸੀ ਸੁਭਾਅ ਇਹ ਚਾਂਦੀ ਦੇ ਰੁਪਈਏ ਨੇ, ਤੇ ਤਾਮਸੀ ਸੁਭਾਅ ਇਹ ਤਾਂਬੇ ਦੇ ਪੈਸੇ ਨੇ। ਇਹ ਤਿੰਨ ਤਰ੍ਹਾਂ ਦੇ ਲੇਖ ਦਰਗਾਹ ਵਿੱਚ ਘੜੇ ਜਾਂਦੇ ਨੇ। ਮਨੁੱਖ ਤਿੰਨ ਪ੍ਰਕਾਰ ਦੇ, ਇੱਕ ਰਜੋ ਗੁਣੀ ਨੇ, ਤਮੋ ਗੁਣੀ ਨੇ ਤੇ ਸਤੋ ਗੁਣੀ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਤਿੰਨ ਪ੍ਰਕਾਰ ਦੇ ਲੇਖ ਵਾਹਿਗੁਰੂ ਦੇ ਦਰਬਾਰ ਅੰਦਰ ਘੜੇ ਜਾਂਦੇ ਹਨ।
ਖੋਟਾ ਕਾਮ ਨਾ ਆਵੇ ਵੇਖ,
ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖੋ ਜਿਹੜਾ ਖੋਟਾ ਹੈ ਨਾ, ਨਕਲੀ ਉਹ ਕੰਮ ਨਹੀਂ ਆਉਂਦਾ। ਸਤਸੰਗਾਂ ਜੀ, ਕੋਈ ਖੋਟਾ ਪੈਸਾ, ਕੋਈ ਖੋਟਾ ਰੁਪਈਆ ਦੁਕਾਨ 'ਤੇ ਲੈ ਜਾਵੇ ਅਤੇ ਦੁਕਾਨਦਾਰ ਉਸ ਨੂੰ ਦੂਰੋਂ ਹੀ ਵੇਖ ਕੇ ਭਵਾ ਕੇ ਮਾਰਦਾ ਵੀ ਇਹ ਖੋਟਾ ਮੈਂ ਨਹੀਂ ਲੈਣਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਜੀਵ ਦੇ ਅੰਦਰ ਖੁਟਿਆਈ ਹੈ, ਖੋਟਾ ਪਾਣਾ ਹੈ, ਸਤਸੰਗਾਂ ਜੀ ਵੇਖ ਉਹ ਵੀ ਕੰਮ ਨਹੀਂ ਆਉਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਿਸੇ ਕੰਮ ਨਹੀਂ, ਅਤੇ ਜਦੋਂ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ ਨਾ, ਅਤੇ ਹਜ਼ੂਰ ਕਹਿੰਦੇ ਨੇ ਉੱਥੇ ਖੋਟੇ ਖਰੇ ਪਰਖੀ ਹਨ, ਅਤੇ ਸੱਚੇ ਕੇ ਦਰਬਾਰ ਆ ਰਾਮ, ਵਾਹਿਗੁਰੂ ਦੇ ਦਰਬਾਰ ਅੰਦਰ ਖੋਟੇ ਅਤੇ ਖਰੇ ਪਰਖੇ ਜਾਂਦੇ ਨੇ। ਸਤਸੰਗਾਂ ਜੀ, ਜਿਹੜੇ ਖਰੇ ਨੇ ਨਾ, ਉਹਨਾਂ ਨੂੰ ਖਜ਼ਾਨੇ ਵਿੱਚ ਪਾਇਆ ਜਾਂਦਾ ਅਤੇ ਖੋਟੇ ਜਿਹੜੇ ਨੇ ਉਹਨਾਂ ਨੂੰ ਬਾਹਰ ਸੁੱਟਿਆ ਜਾਂਦਾ। ਜਿਹੜੇ ਖੋਟੇ ਨੇ ਉਹਨਾਂ ਨੂੰ ਜੂਨਾਂ ਵਿੱਚ ਭਵਾਇਆ ਜਾਂਦਾ ਹੈ, ਜਿਹੜੇ ਖਰੇ ਨੇ ਨਾ ਅਤੇ ਉਹਨਾਂ ਨੂੰ ਖਜ਼ਾਨੇ ਵਿੱਚ ਭਾਵ ਪਰਮੇਸ਼ੁਰ ਆਪਣੇ ਨਾਲ ਮਿਲਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਤਿੰਨ ਤਰ੍ਹਾਂ ਦੇ ਲੇਖ ਘੜੇ ਜਾਂਦੇ ਨੇ, ਪਰ ਵੇਖੋ ਜਿਹੜਾ ਖੋਟਾ ਹੈ ਨਾ ਉਹ ਕਿਸੇ ਕੰਮ ਨਹੀਂ ਆਉਂਦਾ।
ਨਾਨਕ ਜੀ ਵਿੱਚ ਰੁਪਾ ਹੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਸਤਸੰਗਤ ਜੀ ਰੁਪਈਏ ਦੇ ਵਿੱਚ ਰੁਪਾ ਚਾਹੁੰਦੀ ਹੋਵੇ ਤੇ ਫਿਰ ਉਹ ਖੋਟਾ ਨਹੀਂ, ਕਿਉਂਕਿ ਉਹਨੂੰ ਟਣਕਾ ਕੇ ਵੇਖਿਆ ਜਾਂਦਾ, ਫਿਰ ਉਹ ਖੋਟਾ ਨਹੀਂ, ਉਹ ਖਰਾ ਹੈ। ਖਰੇ ਨੂੰ ਗੱਲੇ ਵਿੱਚ ਪਾਇਆ ਜਾਂਦਾ ਹੈ ਅਤੇ ਜਿਹੜਾ ਖੋਟਾ ਹੈ ਉਹਨੂੰ ਵਾਪਸ ਮੋੜਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜੇ ਮਨੁੱਖ ਦੇ ਅੰਦਰ ਸਚਿਆਈ ਰੂਪ ਰੁਪਾ ਹੈ ਨਾ, ਅਤੇ ਸਤਸੰਗਤ ਜੀ ਫੇਰ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ, ਆਪਣੇ ਨਾਲ ਮਿਲਾ ਲੈਂਦਾ ਹੈ। ਪਰ ਜੇ ਇਹ ਬੁਰਾ ਚਿਤਵਤ ਚਿਤਵਤ ਮਰੀਏ, ਬੁਰਾ ਚਿਤਵਦਾ ਚਿਤਵਦਾ ਹੀ ਸੰਸਾਰ ਤੋਂ ਤੁਰ ਗਿਆ, ਖੋਟਾਪਣ ਲੈ ਕੇ ਚਲਾ ਗਿਆ, ਅਤੇ ਵਾਹਿਗੁਰੂ ਨੇ ਇਹਨੂੰ ਆਪਣੇ ਦਰਬਾਰ ਵਿੱਚ ਨਹੀਂ ਵੜਨ ਦੇਣਾ, ਬਾਹਰੋਂ ਹੀ ਮੋੜ ਦੇਣਾ ਵੀ ਚੱਲ ਜੂਨਾਂ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਹੇ ਪ੍ਰਾਣੀ, ਹੇ ਜੀਵ, ਆਪਣੇ ਅੰਦਰੋਂ ਖੋਟਾਪਣ ਦੂਰ ਕਰ ਅਤੇ ਸੱਚਾਈ ਰੂਪੀ ਰੁਪਾ ਜਿਹੜਾ ਹੈ ਉਹ ਆਪਣੇ ਅੰਦਰ ਪੈਦਾ ਕਰ।
ਖਰਾ ਖਰਾ ਆਖੈ ਸਭ ਕੋਈ।
ਹਜ਼ੂਰ ਕਹਿੰਦੇ ਜੇ ਤੇਰੇ ਅੰਦਰ ਸੱਚਾਈ ਰੂਪੀ ਸੱਚ ਰੂਪੀ ਰੁਪਾ ਹੋਇਆ, ਚਾਂਦੀ ਹੋਈ, ਤੇ ਫਿਰ ਸਭ ਕੋਈ ਖਰਾ ਖਰਾ ਆਖੇਗਾ, ਸਭ ਕੋਈ ਚੰਗਾ ਚੰਗਾ ਆਖੇਗਾ।
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਕਾਦੀ ਕੂੜ ਬੋਲ ਮਲ ਖਾਏ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਕਾਜੀ, ਸਤਸੰਗਤ ਜੀ ਇੱਥੇ ਕਾਦੀ ਸ਼ਬਦ ਆਇਆ, ਕੱਕੇ ਕੰਨਾ ਦੱਦੇ ਬਿਹਾਰੀ ਕਾਦੀ, ਇਹ ਅਰਬੀ ਦਾ ਸ਼ਬਦ ਹੈ। ਸਤਿਗੁਰਾਂ ਨੇ ਬਹੁਤ ਭਾਸ਼ਾਵਾਂ ਦੇ ਅੰਦਰ ਗੁਰਬਾਣੀ ਦਾ ਉਚਾਰਨ ਕੀਤਾ ਹੈ, ਸੰਸਕ੍ਰਿਤ, ਅਰਬੀ, ਉਰਦੂ, ਹਿੰਦੀ, ਅੰਗਰੇਜ਼ੀ, ਪੁਰਾਤਨ ਪੰਜਾਬੀ, ਨਵੀਨ ਪੰਜਾਬੀ, ਕਈ ਪ੍ਰਕਾਰ ਦੀਆਂ ਭਾਸ਼ਾਵਾਂ, ਕਈ ਇਲਾਕਿਆਂ ਦੀ ਬੋਲੀ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਅੰਕਿਤ ਕੀਤੀ ਹੋਈ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹੇ ਕਾਜੀ, ਵੇਖ, ਤੂੰ ਸਾਨੂੰ ਪੁੱਛਣ ਵਾਸਤੇ ਆਇਆ ਖੋਟਾ ਅਤੇ ਖਰਾ, ਪਰ ਮੈਂ ਸੱਚ ਦੱਸਾਂ, ਕਾਦੀ ਕੂੜ ਬੋਲ ਮਲ ਖਾਏ। ਐ ਕਾਜੀ, ਤੁਸੀਂ ਲੋਕ ਜਿਹੜੇ ਹੋ ਨਾ, ਤੁਸੀਂ ਝੂਠ ਬੋਲ ਕੇ ਤੇ ਮੈਲ ਖਾਂਦੇ ਹੋ। ਤੁਸੀਂ ਝੂਠ ਬੋਲ ਕੇ ਮੈਲ ਖਾਂਦੇ ਹੋ। ਜਿਵੇਂ ਸਤਸੰਗ ਜੀ, ਇੱਕ ਕਾਜੀ ਤੇ ਜ਼ਿਮੀਂਦਾਰ ਨੇ ਆਪਸ ਵਿੱਚ ਭਿਆਲੀ ਕਰ ਲਈ। ਇੱਕ ਬੋਲਦ ਕਾਜੀ ਦਾ ਸੀ, ਇੱਕ ਬੋਲਦ ਜੱਟ ਦਾ ਸੀ। ਇੱਕ ਦਿਨ ਉਹਨੇ ਲੈ ਜਾਣਾ, ਇੱਕ ਦਿਨ ਉਹਨੇ ਲੈ ਜਾਣਾ ਤੇਲੀ ਨੇ। ਇੱਕ ਦਿਨ ਤੇਲੀ ਨੇ ਲੈ ਜਾਣਾ, ਇੱਕ ਦਿਨ ਕਾਜੀ ਨੇ ਲੈ ਜਾਣਾ। ਹੁਣ ਤੇਲੀ ਦਾ ਬੋਲਦ ਜਿਹੜਾ ਉਹ ਤਕੜਾ ਸੀ ਤੇ ਕਾਜੀ ਦਾ ਬੋਲਦ ਜਿਹੜਾ ਉਹ ਮਾੜਾ ਸੀ। ਇੱਕ ਦਿਨ ਬੋਲਦ ਕਿਤੇ ਆਪਸ ਵਿੱਚ ਭਿੜ ਪਏ ਤੇ ਤੇਲੀ ਦੇ ਬੋਲਦ ਨੇ ਕਾਜੀ ਦੇ ਬੋਲਦ ਨੂੰ ਸਿੰਘ ਮਾਰਿਆ, ਉਹਦੀ ਮੌਤ ਹੋ ਗਈ। ਤੇਲੀ ਕਾਜੀ ਦੇ ਕੋਲ ਗਿਆ ਤੇ ਕਹਿਣ ਲੱਗਾ, ਕਾਜੀ ਸਾਹਿਬ, ਬੋਲਦ ਆਪਸ ਵਿੱਚ ਭਿੜ ਪਏ ਸੀ ਤੇ ਮੇਰੇ ਬੋਲਦ ਨੇ ਤੁਹਾਡੇ ਬੋਲਦ ਦੇ ਸਿੰਘ ਮਾਰਿਆ, ਸਿੰਘ ਕੁਥਾਂ ਵੱਜ ਗਿਆ, ਉਹਦੀ ਮੌਤ ਹੋ ਗਈ ਹੈ। ਕਾਜੀ ਆਪਣੇ ਮੁੰਡੇ ਨੂੰ ਕਹਿਣ ਲੱਗਾ ਵੀ ਲਿਆ ਇੱਥੋਂ ਲਾਲ ਕਿਤਾਬ, ਫੜ ਕੇ ਲਿਆ। ਮੁੰਡਾ ਲਾਲ ਕਿਤਾਬ ਲੈ ਕੇ ਆਇਆ। ਕਾਜੀ ਨੇ ਦੋ ਕੁ ਵਰਕੇ ਐ ਨੂੰ ਕੀਤੇ, ਦੋ ਕੈ ਨੂੰ ਕੀਤੇ ਤੇ ਕਹਿਣ ਲੱਗਾ, ਵੇਖ ਤੇਲੀ, ਪਹਿਲੀ ਤੇ ਗੱਲ ਹੈ ਵੀ ਤੂੰ ਆਪਣਾ ਬੋਲਦ ਨੂੰ ਖਲ ਖਵਾ ਖਵਾ ਕੇ ਇਹਨਾਂ ਤਗੜਾ ਕਿਉਂ ਕੀਤਾ? ਖਲ ਖਵਾਏ ਕੀ ਆ ਮਸਟੰਡ, ਤੂੰ ਇਹਨੂੰ ਖਲ ਖਵਾ ਖਵਾ ਕੇ ਤਗੜਾ ਕੀਤਾ। ਤੇ ਪਰ ਹੁਣ ਇਹ ਹੈ, ਬੋਲਦ ਦਾ ਬੋਲਦ ਤੇ 30 ਰੁਪਈਏ ਡੰਡ, ਇੱਕ ਤਾਂ ਤੈਨੂੰ ਬੋਲਦ ਲੈ ਕੇ ਦੇਣਾ ਪਵੇਗਾ ਤੇ ਨਾਲ 30 ਰੁਪਈਏ ਜੁਰਮਾਨਾ। ਸਤਸੰਗਤ ਜੀ, ਇਹ ਹਾਲਤ ਸੀ ਕਾਜ਼ੀਆਂ ਦੀ। ਕਾਜ਼ੀ ਜਿਹੜੇ ਸਨ ਇਹ ਨਿਆਂਕਾਰ ਸਨ, ਪਰ ਇਹ ਝੂਠ ਬੋਲ ਕੇ ਵੱਢੀ ਲੈ ਕੇ ਹੱਕ ਗਵਾਉਂਦੇ ਸੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਾਦੀ ਕੂੜ ਬੋਲ ਮਲ ਖਾਏ। ਕਾਜ਼ੀ ਜਿਹੜਾ ਹੈ ਨਾ, ਇਹ ਝੂਠ ਬੋਲ ਕੇ ਮੈਲ ਖਾਂਦਾ ਹੈ। ਝੂਠ ਬੋਲ ਕੇ ਕੋਈ ਵਸਤੂ ਪ੍ਰਾਪਤ ਕਰਨੀ, ਉਹ ਮੈਲ ਹੈ। ਸਤਸੰਗਤ ਜੀ, ਇਸ ਕਰਕੇ ਝੂਠ ਬੋਲ ਕੇ ਕਦੇ ਵੀ ਕਿਸੇ ਤੋਂ ਕੋਈ ਚੀਜ਼ ਨਹੀਂ ਲੈਣੀ ਚਾਹੀਦੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਵੇਖੋ ਇਹ ਕਾਜੀ ਦਾ ਨਿਆਂ, ਇਹ ਝੂਠ ਬੋਲਦੇ ਨੇ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਕਾਦੀ ਦੇ ਕਰਮ ਨੇ। ਕਾਜੀ ਜਿਹੜਾ ਇਹ ਝੂਠ ਬੋਲਦਾ ਹੈ, ਵੱਡੀ ਲੈਂਦਾ, ਰਿਸ਼ਵਤ ਲੈਂਦਾ, ਇੱਕ ਦੂਜੇ ਦੇ ਹੱਕ ਮਾਰਦਾ, ਗਰੀਬ ਨੂੰ ਤੰਗ ਕਰਦਾ ਹੈ, ਤੇ ਪਰ ਕੀ ਕਰਦਾ, ਮੈਲ ਖਾਂਦਾ ਮੈਲ। ਤੇ ਜਿਹੜਾ ਮੈਲ ਖਾਵੇ ਉਹਦਾ ਸਰੀਰ ਵੀ ਮੈਲਾ ਹੀ ਹੋਵੇਗਾ ਨਾ, ਉਹਦਾ ਸਰੀਰ ਵੀ ਤਾਂ ਮੈਲਾ ਹੀ ਹੋਵੇਗਾ ਨਾ ਜੀ। ਜੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਜੇ ਰੱਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰੱਤ ਪੀਵਹਿ ਮਾਨਸਾ, ਤਿੰਨ ਕਿਉਂ ਨਿਰਮਲ ਚੀਤ। ਜਿਹੜੇ ਮਨੁੱਖਾਂ ਦੀ ਰੱਤ ਪੀਂਦੇ ਨੇ, ਦੁਖੀ ਕਰਦੇ ਨੇ ਗਰੀਬਾਂ ਨੂੰ, ਉਹਨਾਂ ਦਾ ਚਿੱਤ ਕਿਵੇਂ ਪਵਿੱਤਰ ਹੋ ਸਕਦਾ, ਉਹ ਕਿਵੇਂ ਪਵਿੱਤਰ ਹੋਣਗੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਉਸ ਵੇਲੇ ਜਿਹੜਾ ਨਿਆਂਕਾਰ ਸੀ ਨਾ, ਮਜਿਸਟਰੇਟ ਸੀ ਸਮੇਂ ਦਾ ਕਾਜੀ, ਇਹ ਉਹਦੀ ਹਾਲਤ ਸੀ। ਝੂਠ ਬੋਲ ਕੇ ਰਿਸ਼ਵਤ ਲੈਂਦਾ ਸੀ ਅਤੇ ਸਤਸੰਗਤ ਜੀ ਝੂਠ ਬੋਲ ਕੇ ਮੈਲ ਖਾਂਦਾ ਸੀ।
ਬ੍ਰਾਹਮਣ ਨਾਵੈ ਜੀਆ ਕਾਏ।
ਫਿਰ ਅੱਗੇ ਬ੍ਰਾਹਮਣ ਆਇਆ, ਸੱਚੇ ਪਾਤਸ਼ਾਹ ਜੀ ਮੈਨੂੰ ਕੀ ਹੁਕਮ ਹੈ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬ੍ਰਾਹਮਣ ਨਾਵੈ ਜੀਆ ਕਾਏ, ਤੁਹਾਡੀ ਇਹ ਹਾਲਤ ਹੈ, ਤੁਸੀਂ ਨਾਲੇ ਇਸ਼ਨਾਨ ਕਰੀ ਜਾਂਦੇ ਹੋ, ਧੋਤੀਆਂ ਬੰਨ ਬੰਨ ਕੇ ਨਾਲੇ ਮੱਛੀਆਂ ਫੜੀ ਜਾਂਦੇ ਜੇ, ਤੁਸੀਂ ਨਾਲੇ ਨਹਾਈ ਜਾਂਦੇ, ਨਾਲੇ ਜੀਆਂ ਨੂੰ ਖਾਈ ਜਾਂਦੇ ਹੋ, ਜੀ ਮਾਰੀ ਜਾਂਦੇ ਹੋ। ਸਤ ਸੰਗਤ ਜੀ ਵਾਰ ਵਾਰ ਇਸ਼ਨਾਨ ਕਰੀ ਜਾਣਾ ਅਤੇ ਜੀ ਮਾਰਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਬ੍ਰਾਹਮਣ, ਇਹ ਤੁਸੀਂ ਕਰਮ ਕਰਦੇ ਹੋ, ਇਹ ਮਾੜਾ ਕਰਮ ਹੈ। ਲੋਕਾਂ ਨੂੰ ਲੁੱਟਣਾ, ਝੂਠ ਬੋਲ ਬੋਲ ਕੇ ਵੀ ਇੱਥੇ ਆਹ ਰੱਖੋ ਜੀ, ਇੱਥੇ ਆਹ ਰੱਖੋ ਜੀ, ਤੁਹਾਡੇ 'ਤੇ ਰਾਹੂ ਕੇਤੂ ਦਾ ਪਹਿਰਾ ਹੈ ਜੀ, ਤੁਹਾਡੇ 'ਤੇ ਸ਼ਨਿਸ਼ਰ ਦਾ ਪਹਿਰਾ ਹੈ ਜੀ। ਸਤ ਸੰਗਤ ਜੀ, ਆ ਇੱਕ ਗੁਰਮੁਖ ਪਿਆਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੀ ਹੈ। ਹੈ ਵੀ ਆਪਣੇ ਅੰਮ੍ਰਿਤਸਰ ਸ਼ਹਿਰ ਦਾ ਉਹ ਗੁਰਮੁਖ ਪਿਆਰਾ, ਮੈਂ ਨਾਮ ਨਹੀਂ ਲੈਣਾ। ਉਹਨੇ ਆਪਣੀ ਲੜਕੀ ਦਾ ਵਿਵਾਹ ਕੀਤਾ, ਮੁੰਡਾ ਵਿਦੇਸ਼ ਵਿੱਚ ਸੀ। 3 ਕੁ ਸਾਲ ਉਹ ਲੜਕੀ ਸਹੁਰੇ ਪਰਿਵਾਰ ਵਿੱਚ ਰਹੀ, ਨਾ ਉਹਨਾਂ ਨੇ ਲੜਕੀ ਦਾ ਪਾਸਪੋਰਟ ਬਣਾਇਆ, ਨਾ ਕੋਈ ਵੀਜ਼ਾ ਲਵਾਇਆ। ਆਖਿਰ 3 ਸਾਲਾਂ ਤੋਂ ਬਾਅਦ ਉਹਨਾਂ ਨੇ ਲੜਕੀ ਛੱਡ ਦਿੱਤੀ। ਉਸ ਗੁਰਮੁਖ ਪਿਆਰੇ ਨੇ ਚਿੱਠੀ ਦੇ ਵਿੱਚ ਲਿਖਿਆ, ਉਹ ਕਹਿੰਦਾ ਹੈ, ਉਹ ਲੜਕੀ ਦਾ ਸਹੁਰਾ ਪਰਿਵਾਰ ਕਹਿੰਦਾ ਵੀ ਅਸੀਂ ਇੱਕ ਬ੍ਰਾਹਮਣ ਨੂੰ ਪੁੱਛਿਆ ਅਤੇ ਬ੍ਰਾਹਮਣ ਨੇ ਕਿਹਾ ਵੀ ਇਹ ਦੋਵੇਂ ਜੀ ਜੇ ਇਕੱਠੇ ਰਹਿਣਗੇ ਤਾਂ ਇਹਨਾਂ ਦਾ ਜੀਵਨ ਸੁਖੀ ਨਹੀਂ ਰਹੇਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਸਾਨੂੰ ਜੋੜਦੇ ਨੇ, ਪਰ ਉਹ ਬ੍ਰਾਹਮਣ ਸਾਨੂੰ ਭਰਮਾਂ ਵਹਿਮਾਂ ਵਿੱਚ ਪਾ ਕੇ ਸਾਧ ਸੰਗਤ ਜੀ ਤੋੜਦੇ ਨੇ। ਇਸ ਕਰਕੇ ਕਦਾ ਚਿੱਤ ਵੀ ਉਹਨਾਂ ਬ੍ਰਾਹਮਣਾਂ ਦੇ ਕੋਲ ਨਹੀਂ ਜਾਣਾ ਚਾਹੀਦਾ। ਬ੍ਰਾਹਮਣ ਨਾਂਵ ਹੈ ਜੀਆਂ ਘਾਏ, ਬ੍ਰਾਹਮਣ ਨਹਾਉਂਦਾ ਹੈ ਨਾਲੇ ਗ੍ਰਹਿ ਨਛੱਤਰ ਦੱਸ ਕੇ ਅਤੇ ਜੀਆਂ ਨੂੰ ਮਾਰਦਾ ਹੈ। ਰਾਹੂ ਕੇਤੂ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਸਾਡੀ ਬੜੀ ਸ਼ਿਕਾਰ ਨ ਮਾਰ ਲਿਆਵੇ ਛੇਤੀ। ਬੜਾ ਸ਼ਿਕਾਰ ਕਰਦੀ ਇਹਨਾਂ ਦੀ ਪੱਤਰੀ। ਜਿਹੜਾ ਬ੍ਰਾਹਮਣ ਕੋਲ ਗਿਆ ਸਾਧ ਸੰਗਤ ਜੀ ਝੱਟ ਫਸਾ ਲੈਂਦੇ ਨੇ, ਰੱਖ ਇੱਥੇ ਇੰਨੇ ਪੈਸੇ, ਤੈਨੂੰ ਹੁਣੇ ਦੱਸਦੇ ਹਾਂ। ਅਤੇ ਰਾਹੂ ਕੇਤੂ ਇਹਨਾਂ ਦੇ ਬੌਲਦ ਨੇ, ਸਾੜ ਸਤੀ ਇਹਨਾਂ ਦੀ ਖੇਤੀ ਹੈ। ਬਸ ਇਹਨੇ ਕੀ ਇਹਨਾਂ ਕੋਲ ਲਫ਼ਜ਼ ਹੈ ਨਾ ਕਿ ਕਿਸੇ ਨੂੰ ਕਹਿਣਗੇ ਵੀ ਤੇਰੇ 'ਤੇ ਰਾਹੂ ਕੇਤੂ ਹੈ, ਕਿਸੇ ਨੂੰ ਕਹਿਣਗੇ ਸਾੜ ਸਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਾਹਮਣ ਵੀ ਝੂਠ ਬੋਲ ਕੇ ਜਿੱਥੇ ਵਾਰ ਵਾਰ ਨਹਾਉਂਦਾ ਉੱਥੇ ਜੀਆਂ ਨੂੰ ਮਾਰਦਾ ਹੈ।
ਜੋਗੀ ਜੁਗਤ ਨਾ ਜਾਣੈ ਅੰਧ।
ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜੋਗੀ ਆ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਕੀ ਹੁਕਮ ਹੈ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਜੋਗੀ ਤੁਸੀਂ ਹੋ ਅੰਧ ਅੰਨੇ, ਤੁਹਾਨੂੰ ਪਰਮਾਤਮਾ ਦੇ ਨਾਲ ਜੁੜਨ ਦੀ ਕੋਈ ਯੋਗਤੀ ਨਹੀਂ, ਤੁਸੀਂ ਕੇਵਲ ਯੋਗ ਆਸਣਾਂ ਦੇ ਵਿੱਚ ਹੀ ਪਏ ਹੋਏ ਹੋ ਵੀ ਆਹ ਯੋਗ ਆਸਣ ਕਰੋ ਜੀ, ਆਹ ਯੋਗ ਆਸਣ ਕਰੋ, ਇਹਨਾਂ ਨਾਲ ਕੋਈ ਪਰਮੇਸ਼ਰ ਥੋੜ੍ਹਾ ਮਿਲਦਾ ਹੈ। ਸਤ ਸੰਗਤ ਜੀ, ਯੋਗਾ ਅਭਿਆਸ ਕੇਵਲ ਸਰੀਰ ਦੀ ਤੰਦਰੁਸਤੀ ਵਾਸਤੇ ਹੈ, ਇਹ ਪਰਮੇਸ਼ਰ ਦਾ ਮਿਲਾਪ ਨਹੀਂ ਇਹਦੇ ਨਾਲ। ਸਤਿਗੁਰਾਂ ਨੇ ਗੁਰਬਾਣੀ ਵਿੱਚ ਇੱਕ ਵਾਰ ਨਹੀਂ ਕਈ ਵਾਰ ਜ਼ਿਕਰ ਕੀਤਾ ਹੈ ਵੀ ਯੋਗ ਜੁਗਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜਾ ਜੁੜਨਾ ਨਾ, ਇਹੀ ਅਸਲ ਦੇ ਵਿੱਚ ਯੋਗ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜੋਗੀ ਤੁਸੀਂ ਹੋ ਅੰਨੇ, ਅਗਿਆਨਤਾ ਕਰਕੇ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੀ ਯੁਗਤੀ ਨਹੀਂ ਆਉਂਦੀ।
ਤੀਨੇ ਉਜਾੜੇ ਕਾ ਬੰਦ।
ਹੁਣ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਇਕੱਠਿਆਂ ਨੂੰ ਉਪਦੇਸ਼ ਦਿੱਤਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਤੁਸੀਂ ਤਿੰਨੇ ਉਜਾੜੇ ਦਾ ਬੰਦ ਹੋ, ਤੁਸੀਂ ਤਿੰਨੇ ਉਜਾੜੇ ਦਾ ਬੰਨ ਨੂੰ ਬੰਨਣ ਵਾਲੇ ਹੋ, ਤੁਸੀਂ ਤਿੰਨੇ ਉਜਾੜੇ ਦਾ ਘਰ ਹੋ, ਤੁਸੀਂ ਲੋਕਾਂ ਨੂੰ ਉਜਾੜਦੇ ਹੋ। ਭਾਵੇਂ ਕਾਜੀ ਹੈ ਅਤੇ ਭਾਵੇਂ ਬ੍ਰਾਹਮਣ ਹੈ ਅਤੇ ਭਾਵੇਂ ਜੋਗੀ ਹੈ, ਸੱਚੇ ਪਾਤਸ਼ਾਹ ਜੀ ਨੇ ਲਿਹਾਜ਼ ਨਹੀਂ ਕੀਤਾ ਸਤ ਸੰਗਤ ਜੀ। ਹਜ਼ੂਰ ਕਹਿਣ ਲੱਗੇ, ਤੁਸੀਂ ਤਿੰਨੇ ਉਜਾੜੇ ਦਾ ਬੰਨ ਨੂੰ ਬੰਨਣ ਵਾਲੇ ਹੋ, ਲੋਕਾਂ ਦੇ ਘਰ ਉਜਾੜਦੇ ਹੋ, ਜਿਵੇਂ ਭਰਥਰੀ ਦੇ ਕੰਨਾਂ ਵਿੱਚ ਮੁੰਦਰਾਂ ਪਵਾ ਦਿੱਤੀਆਂ। ਅਤੇ ਸਾਧ ਸੰਗਤ ਜੀ ਉਹ ਰੋਂਦਾ ਫਿਰਦਾ ਹੈ, ਘਰ ਘਰ ਭਿੱਖਿਆ ਮੰਗਦਾ ਹੈ, ਨਾਲੇ ਉਹ ਰੋਂਦਾ ਵੀ ਮੈਂ ਆਪਣਾ ਰਾਜ ਭਾਗ ਕਾਹਨੂੰ ਛੱਡਿਆ।
ਇਹ ਤਿੰਨੇ ਉਜਾੜਨ ਵਾਲੇ ਨੇ, ਲੋਕਾਂ ਨੂੰ ਉਜਾੜਦੇ ਹਨ।
ਸੋ ਜੋਗੀ ਜੋ ਜੁਗਤ ਪਛਾਣੈ।
ਹੁਣ ਇਹਨਾਂ ਨੇ ਨਾ ਵਾਰੀ ਵਾਰੀ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਤੁਸੀਂ ਸੱਚ ਤਾਂ ਸਾਡੇ ਮੂੰਹ ਤੇ ਮਾਰਿਆ ਹੈ, ਸੱਚੀਆਂ ਚਪੇੜਾਂ ਮਾਰੀਆਂ ਨੇ, ਹੁਣ ਪਰ ਸਾਨੂੰ ਥੋੜਾ ਜਿਹਾ ਉਪਦੇਸ਼ ਵੀ ਦੇ ਦਿਓ ਵੀ ਜੋਗੀ ਨੂੰ ਕੀ ਕਰਨਾ ਚਾਹੀਦਾ। ਪਹਿਲਾਂ ਜੋਗੀ ਨੇ ਆਣ ਕੇ ਬੇਨਤੀ ਕੀਤੀ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸੋ ਜੋਗੀ, ਉਹ ਜੋਗੀ ਹੈ ਜੋ ਜੁਗਤ ਪਛਾਣੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੀ ਜੁਗਤੀ ਪਛਾਣਦਾ ਹੈ।
ਗੁਰ ਪ੍ਰਸਾਦੀ ਇੱਕੋ ਜਾਣੈ।
ਗੁਰੂ ਦੀ ਕਿਰਪਾ ਨਾਲ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਂਦਾ ਹੈ, ਉਹਦੇ ਨਾਲ ਜੁੜ ਜਾਂਦਾ, ਉਹ ਜੋਗੀ ਹੈ।
ਕਾਜੀ ਸੋ ਜੋ ਉਲਟੀ ਕਰੈ।
ਫਿਰ ਕਾਜੀ ਅੱਗੇ ਹੋਇਆ ਹੱਥ ਜੋੜ ਕੇ ਕਹਿਣ ਲੱਗਾ ਜੀ ਮੈਨੂੰ ਹੁਣ ਕੀ ਉਪਦੇਸ਼ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਅਸਲ ਦੇ ਵਿੱਚ ਕਾਜੀ ਉਹ ਹੈ ਜਿਹੜਾ ਆਪਣੀ ਬਿਰਤੀ ਨੂੰ ਵਿਕਾਰਾਂ ਵੱਲੋਂ, ਸੋ ਬਗਾਨੇ ਹੱਕ ਵੱਲੋਂ ਉਲਟਾ ਕਰੇ, ਆਪਣੀ ਬਿਰਤੀ ਦੇ ਵਿੱਚ ਤਬਦੀਲੀ ਲਿਆਵੇ। ਅਸਲ ਦੇ ਵਿੱਚ ਉਹ ਕਾਜੀ ਹੈ, ਕਾਜੀ ਸੋ ਜੋ ਉਲਟੀ ਕਰੇ, ਜਿਹੜਾ ਆਪਣੀ ਬਿਰਤੀ ਨੂੰ ਸੰਸਾਰਾਕਾਰ ਵੱਲੋਂ ਉਲਟਾ ਕੇ ਉਸ ਪਰਮਾਤਮਾ ਦੇ ਨਾਲ ਜੋੜੇ, ਉਹ ਕਾਜੀ ਹੈ।
ਗੁਰ ਪ੍ਰਸਾਦੀ ਜੀਵਤ ਮਰੈ।
ਗੁਰੂ ਦੀ ਕਿਰਪਾ ਨਾਲ ਜੀਵਤ ਭਾਅ ਤੋਂ ਮਰੇ, ਆਪਾ ਭਾਵ ਦਾ ਤਿਆਗ ਕਰ ਦੇਵੇ, ਮੈਂ ਮੇਰੀ ਨੂੰ ਛੱਡ ਦੇਵੇ, ਜਿਹੜਾ ਅਸੀਂ ਅੱਠੇ ਪੈਰ ਕਹੀ ਜਾਂਦੇ ਨਾ, ਆ ਮੇਰਾ ਆ ਮੇਰਾ ਆ ਮੇਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹਦੇ ਤੋਂ ਜੀਵਤ ਭਾਅ ਮਰ ਜਾਵੇ, ਮੈਂ ਮੇਰੀ ਦਾ ਤਿਆਗ ਕਰ ਦੇਵੇ, ਮੈਂ ਦੀ ਥਾਂ ਤੇ ਤੂੰ ਤੂੰ ਸ਼ਬਦ ਵਰਤੇ, ਮੇਰਾ ਮੇਰਾ ਛੱਡ ਕੇ ਤੇਰਾ ਤੇਰਾ ਕਰੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਸੋ ਉਹ ਜੋਗੀ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਜੀਵਤ ਭਾਅ ਤੋਂ ਮਰ ਜਾਂਦਾ, ਆਪਣੇ ਆਪ ਨੂੰ ਤਿਆਗ ਦਿੰਦਾ ਹੈ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ।
ਹੁਣ ਸਤਿਗੁਰਾਂ ਦੇ ਸਾਹਮਣੇ ਬ੍ਰਾਹਮਣ ਆਣ ਕੇ ਹੱਥ ਜੋੜ ਕੇ ਖਲੋ ਗਿਆ, ਮਹਾਰਾਜ ਮੈਨੂੰ ਕੀ ਉਪਦੇਸ਼ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੇਖੋ ਅਸਲ ਦੇ ਵਿੱਚ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਹੜਾ ਬ੍ਰਹਮ ਨੂੰ ਵਿਚਾਰਦਾ ਹੈ। ਕੇਵਲ ਜਾਤ ਕਰਕੇ ਬ੍ਰਾਹਮਣ ਨਹੀਂ, ਅਸਲ ਦੇ ਵਿੱਚ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਬ੍ਰਹਮ ਨਾਲ ਜੁੜਿਆ ਹੋਇਆ। ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤ ਰਹੇ, ਜਿਹੜਾ ਬ੍ਰਹਮ ਨਾਲ ਜੁੜ ਕੇ ਬ੍ਰਹਮ ਦਾ ਉਚਾਰਨ ਕਰਦਾ, ਉਹਦਾ ਹੀ ਅਸਲ ਦੇ ਵਿੱਚ ਬ੍ਰਾਹਮਣ ਪੁਣਾ ਹੈ। ਸਤਿਗੁਰੂ ਜੀ ਕਹਿੰਦੇ ਜਾਤ ਕਾ ਗਰਭ ਨਾ ਕਰੀਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਿਹੜੇ ਬ੍ਰਹਮ ਦਾ ਉਚਾਰਨ ਕਰਦੇ ਨੇ ਉਹ ਬ੍ਰਾਹਮਣ ਨੇ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਧ ਸੰਗਤ ਜੀ ਸਿੱਖ ਨੂੰ ਬ੍ਰਾਹਮਣ ਵੀ ਬਣਾਇਆ। ਸਿੱਖ ਦੇ ਅੰਦਰ ਇਹ ਚਾਰੇ ਹੀ ਗੁਣ ਬਖਸ਼ਿਸ਼ ਕੀਤੇ ਨੇ, ਸੂਦ ਵੈਸ ਖੱਤਰੀ ਬ੍ਰਾਹਮਣ, ਇਹ ਚਾਰੇ ਗੁਣ ਸਤਿਗੁਰੂ ਜੀ ਨੇ ਸਿੱਖ ਦੇ ਅੰਦਰ ਪੈਦਾ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ।
ਆਪ ਤਰੈ ਸਗਲੇ ਕੁਲ ਤਾਰੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬ੍ਰਾਹਮਣ ਆਪ ਤਰ ਜਾਂਦਾ ਹੈ ਤੇ ਸਾਰਿਆਂ ਨੂੰ ਅਥਵਾ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦਾ, ਪਰ ਉਹ ਬ੍ਰਾਹਮਣ ਨਹੀਂ ਤਰਦਾ ਜਿਹੜਾ ਨਿਰਾਪਰਾਧ ਚਿਤਵਹਿ ਬੁਰਿਆਈ। ਐਸੇ ਬ੍ਰਾਹਮਣ ਡੂਬੇ ਭਾਈ ਜਿਹੜੇ ਨਿਰਾਪਰਾਧ ਨਿਤ ਪ੍ਰਤੀ ਬੁਰਿਆਈ ਚਿਤਵਦੇ ਰਹਿੰਦੇ ਨੇ, ਬੁਰਾਈ ਚਿਤਵਦੇ ਰਹਿੰਦੇ ਨੇ ਵੀ ਫਲਾਣੇ ਨੂੰ ਐਂ ਹੋ ਜਾਵੇ ਫਲਾਣੇ ਨੂੰ ਇਉਂ ਹੋ ਜਾਵੇ, ਜਿਹੜੇ ਬੁਰਾਈ ਚਿਤਵਦੇ ਰਹਿੰਦੇ ਨੇ ਨਾ, ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਡੁੱਬ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਅਸਲ ਦੇ ਵਿੱਚ ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਨੇ ਉਹ ਬ੍ਰਾਹਮਣ ਆਪ ਤਰ ਜਾਂਦੇ ਨੇ ਤੇ ਸਾਰੀਆਂ ਕੁਲਾਂ ਨੂੰ ਤਾਰ ਲੈਂਦੇ ਹਨ।
ਦਾਨ ਸੰਬੰਧ ਸੋਈ ਦਿਲ ਧੋਵੈ।
ਹੁਣ ਇਹਨਾਂ ਤਿੰਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸਿਆਣਾ ਕੌਣ ਹੈ, ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦਾਨਿਸ਼ ਬੰਦ, ਅਸਲ ਦੇ ਵਿੱਚ ਸਿਆਣਾ ਅਕਲਮੰਦ ਉਹ ਹੈ ਜਿਹੜਾ ਆਪਣੇ ਦਿਲ ਦੀ ਮੈਲ ਧੋਂਦਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਕੇ, ਜਿਹੜਾ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਵਿਕਾਰਾਂ ਦੀ, ਮਾੜੇ ਕੰਮਾਂ ਦੀ ਮੈਲ ਜਿਹੜੀ ਹੈ ਉਹਨੂੰ ਬਾਹਰ ਕੱਢੀ ਜਾਂਦਾ ਹੈ ਨਾ, ਉਹ ਸਿਆਣਾ ਹੈ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਉਹ ਸਿਆਣਾ ਨਹੀਂ ਜਿਹੜਾ ਪਰਾਈ ਨਿੰਦਿਆ ਰੂਪੀ ਮੈਲ ਇਕੱਠੀ ਕਰੀ ਜਾਂਦਾ, ਉਹਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਦੁਨੀਆਂ ਦੇ ਵਿੱਚ ਕੋਈ ਲੋਕ ਕਹਿਣ ਵੀ ਫਲਾਣਾ ਬੜਾ ਸਿਆਣਾ ਹੈ, ਪਰ ਜਿਹੜਾ ਨਿੰਦਿਆ ਕਰਦਾ ਉਹਨੂੰ ਸਿਆਣਾ ਨਹੀਂ ਕਿਹਾ ਸਤਿਗੁਰਾਂ ਨੇ। ਹਜ਼ੂਰ ਕਹਿੰਦੇ ਸਿਆਣਾ ਉਹ ਹੈ ਜਿਹੜਾ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਦਿਲ ਦੀ ਮੈਲ ਧੋਂਦਾ ਹੈ, ਦਿਲ ਨੂੰ ਸਾਫ ਕਰਦਾ ਹੈ।
ਮੁਸਲਮਾਨ ਸੋਈ ਮਲ ਖੋਵੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਮੁਸਲਮਾਨ ਸੋਈ ਉਹ ਮੁਸਲਮਾਨ ਹੈ ਜਿਹੜਾ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨਾਸ ਕਰੇ।
ਪੜਿਆ ਬੂਝੈ ਸੋ ਪਰਵਾਨ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪੜਿਆ ਤੇ ਬੂਝੇ ਦਾ ਅਰਥ ਹੈ ਸਮਝਦਾਰ, ਜਿਹਨੇ ਸਮਝ ਲਿਆ। ਪੜ੍ਹਨ ਵਾਲਾ, ਸਮਝਣ ਵਾਲਾ ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੈ।
ਜਿਸ ਸਿਰ ਦਰਗਹਿ ਕਾ ਨੀਸਾਨ,
ਜਿਸ ਦੇ ਸਿਰ ਤੇ ਦਰਗਾਹ ਦਾ ਨਿਸ਼ਾਨ ਹੈ। ਨਿਸ਼ਾਨ ਦਾ ਅਰਥ ਕਈ ਵਿਦਵਾਨਾਂ ਨੇ ਟਿੱਕਾ ਵੀ ਕੀਤਾ ਹੈ। ਸਤਸੰਗਤ ਜੀ, ਜਿਨ੍ਹਾਂ ਦੇ ਸਿਰ ਦੇ ਉੱਤੇ ਉਸ ਵਾਹਿਗੁਰੂ ਦੀ ਦਰਗਾਹ ਦਾ ਧਰਮ ਰੂਪੀ ਨਿਸ਼ਾਨ ਹੈ, ਨਿਸ਼ਾਨੀ ਹੈ। ਸਤਸੰਗਤ ਜਿਨ੍ਹਾਂ ਦੇ ਮਸਤਕ ਦੇ ਉੱਤੇ ਸਿਰ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਸ਼ਾਨ ਹੈ, ਧਰਮ ਰੂਪੀ ਗੁਰੂ ਸ਼ਬਦ ਰੂਪ ਜਿਨ੍ਹਾਂ ਦੇ ਨਿਸ਼ਾਨ ਹੈ, ਉਹ ਉਹਦੀ ਦਰਗਾਹ ਵਿੱਚ ਪਰਮਾਣੀਕ ਹੁੰਦੇ ਨੇ। ਸਤਸੰਗਤ ਜੀ, ਇਹ ਉਹਨਾਂ ਇਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਰਗਾਹ ਵਿੱਚ ਉਹ ਪਰਮਾਣੀਕ ਹੁੰਦੇ ਨੇ ਜਿਨ੍ਹਾਂ ਦੇ ਇਹ ਨਿਸ਼ਾਨੀਆਂ ਨੇ, ਜਿਹੜੇ ਆਪਣੇ ਦਿਲ ਨੂੰ ਧੋਂਦੇ ਨੇ, ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨਾਸ ਕਰਦੇ ਨੇ, ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਨੇ। ਭਾਵੇਂ ਉਹ ਪੜ੍ਹਿਆ ਹੈ, ਭਾਵੇਂ ਸਮਝਦਾਰ ਹੈ, ਤੇ ਜੇ ਨਹੀਂ ਪੜ੍ਹਿਆ ਤੇ ਤਾਂ ਵੀ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਹੀ ਲੈਂਦਾ। ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ ਜੋ ਪ੍ਰਾਣੀ ਗੋਬਿੰਦ ਧਿਆਵੇ। ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ, ਜਿਹੜਾ ਪ੍ਰਾਣੀ ਪਰਮਾਤਮਾ ਨੂੰ ਚੇਤੇ ਕਰਦਾ ਨਾ, ਉਹ ਭਾਵੇਂ ਪੜ੍ਹਿਆ ਤੇ ਭਾਵੇਂ ਅਨਪੜ੍ਹ ਹੈ, ਸਤਸੰਗਤ ਜੀ, ਉਹਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ, ਉਹਦਾ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਇਹ ਪਾਵਨ ਪਵਿੱਤਰ ਵਿਚਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਮਰਹਮਤ ਕਰਨ, ਅਸੀਂ ਵਿਕਾਰਾਂ ਦੀ ਜਿਹੜੀ ਮੈਲ ਹੈ ਇਹਨੂੰ ਆਪਣੇ ਅੰਦਰੋਂ ਗੁਰੂ ਸ਼ਬਦ ਨਾਲ ਜੁੜ ਕੇ ਦੂਰ ਕਰੀਏ, ਸੱਚਿਆਈ ਨੂੰ ਆਪਣੇ ਅੰਦਰ ਵਸਾਈਏ, ਫਿਰ ਸਾਨੂੰ ਸਭ ਕੋਈ ਖਰਾ ਖਰਾ ਕਹੇਗਾ। ਖਰੇ ਹੋਵਾਂਗੇ ਤੇ ਵਾਹਿਗੁਰੂ ਦੇ ਦਰਬਾਰ ਅੰਦਰ ਉਹਦੇ ਖਜ਼ਾਨੇ ਵਿੱਚ ਸਤਸੰਗਤ ਜੀ ਪੈ ਜਾਵਾਂਗੇ, ਵਾਹਿਗੁਰੂ ਨਾਲ ਸਾਡਾ ਮਿਲਾਪ ਹੋਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਦਾਨਸ ਬੰਦ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹਿ ਨੀਸਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।